ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਅੱਜ ਦੀਆਂ ਮੁੱਖ ਖਬਰਾਂ ਵਿੱਚ, ਇਨਫਲੂਐਂਜ਼ਾ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਦਰਮਿਆਨ ਕੁਈਨਜ਼ਲੈਂਡ ਵੱਲੋਂ ਮੁਫਤ ਫਲੂ ਵੈਕਸੀਨ ਦੇਣ ਦੀ ਪੇਸ਼ਕਸ਼। ਲੇਬਰ ਪਾਰਟੀ ਨਵੀਂ ਪਾਰਲੀਮੈਂਟ ਵਿੱਚ ਬਹੁਮਤ ਜਿੱਤਣ ਦੀ ਰਾਹ 'ਤੇ। ਅਤੇ ਖੇਡਾਂ ਵਿੱਚ, ਨਿਊਜ਼ੀਲੈਂਡ ਵਾਰੀਅਰ ਸਟਾਰ ਸ਼ਨੇਲ ਹੈਰਿਸ ਟਵੀਟਾ ਨੇ ਲਿਆ NRL ਤੋਂ ਬ੍ਰੇਕ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ, ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਕੋਲ ਲੇਬਰ ਪਾਰਟੀ 76 ਸੀਟਾਂ ਨਾਲ ਮੋਰੀ ਹੈ, ਜਿਸ ਨਾਲ ਪਾਰਟੀ ਲਈ ਬਹੁਮਤ ਵਾਲੀ ਸਰਕਾਰ ਬਣਾਉਣ ਦਾ ਰਾਹ ਲਗਭਗ ਪੱਧਰਾ ਹੋ ਗਿਆ ਏ। ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਰਹਿਣ ਕਾਰਨ ਇਹ ਗਿਣਤੀ ਬਦਲਣ ਦੀ ਸੰਭਾਵਨਾ ਏ, ਪਰ ਇਹ ਇੱਕ ਮਜ਼ਬੂਤ ਸੰਕੇਤ ਹੈ ਕਿ ਲੇਬਰ ਆਪਣੇ ਅਧਿਕਾਰ ਵਿੱਚ ਸ਼ਾਸਨ ਕਰਨ ਦੇ ਯੋਗ ਹੋਵੇਗੀ। 10 ਆਜ਼ਾਦ ਉਮੀਦਵਾਰ ਸੰਭਾਵਿਤ ਤੌਰ 'ਤੇ 3 ਜਾਂ 4 ਗ੍ਰੀਨਜ਼ ਮੈਂਬਰਾਂ ਨਾਲ ਮਿਲ ਕੇ ਕ੍ਰੌਸ ਬੈਂਚ ਬਣਾ ਸਕਦੇ ਨੇ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਨਵੀਂ ਸੰਸਦ ਦੇ ਪ੍ਰਬੰਧਾਂ ਬਾਰੇ ਪਹਿਲਾਂ ਹੀ ਕ੍ਰੌਸ ਬੈਂਚ ਨਾਲ ਗੱਲਬਾਤ ਕੀਤੀ ਹੈ।
I have received and had discussions with the existing members of the crossbench and received confirmation from Rebecca Sharkey, Bob Catter, Andrew Wilkie, Helen Haynes and Zali Stegall that they would not support any no confidence motions against the government and that they would also of course secure supply.
ਸਾਬਕਾ ਸੰਘੀ ਖਜਾਨਚੀ ਜੋਸ਼ ਫਰਾਈਡਨਬਰਗ ਨੇ ਕੁਯੋਂਗ ਵਿੱਚ ਆਪਣੀ ਹਾਰ ਸਵੀਕਾਰ ਕਰ ਲਈ ਹੈ। ਆਜ਼ਾਦ ਉਮੀਦਵਾਰ ਮੌਨਿਕ ਰਿਆਨ ਹੁਣ ਮੈਲਬਨ ਦੇ ਵੋਟਰਾਂ ਲਈ ਅਗਲੀ ਮੈਂਬਰ ਹੋਵੇਗੀ। ਸ਼੍ਰੀ ਫਰਾਈਡਨਬਰਗ ਅਗਸਤ 2018 ਤੋਂ ਲਿਬਰਲ ਪਾਰਟੀ ਦੇ ਉਪਨੇਤਾ ਅਤੇ ਸੰਘੀ ਖਜਾਨਚੀ ਸਨ ਅਤੇ 2010 ਤੋਂ ਕੁਯੋਂਗ ਲਈ ਸੰਸਦ ਮੈਂਬਰ ਰਹੇ ਨੇ। ਸਾਬਕਾ ਸੰਸਦ ਮੈਂਬਰ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਨਤੀਜੇ ਨੂੰ ਸਵੀਕਾਰ ਕੀਤਾ।
I'd like to say thank you to all those I've had the pleasure to work with. It's been quite a journey. Your support and friendship has been extraordinary and deeply appreciated. To the people of Kuyong, I say thank you. I now look forward to spending more time with my beautiful family.
ਟਵਾਲੂ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਆਉਣ ਵਾਲੀ ਐਂਥਨੀ ਅਲਬਨੀਜ਼ੀ ਸਰਕਾਰ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਮਜ਼ਬੂਤ ਜਲਵਾਯੂ ਪਰਿਵਰਤਨ ਨੀਤੀਆਂ ਨੂੰ ਲਾਗੂ ਕਰਨ ਦੀ ਇੱਛਾ ਦਾ ਸੰਕੇਤ ਦੇਵੇਗੀ। ਸ਼੍ਰੀ ਐਨੇਲਿਸ ਪੋਇੰਗਾ ਦਾ ਕਹਿਣਾ ਹੈ ਕਿ ਸਮੁੰਦਰੀ ਪੱਧਰ ਦੇ ਵੱਧ ਰਹੇ ਪ੍ਰਭਾਵ ਗਲੋਬਲ ਵਾਰਮਿੰਗ ਨੂੰ 1.5 ਡਿਗਰੀ ਸੈਲਸੀਅਸ ਜਾਂ ਇਸ ਤੋਂ ਘੱਟ ਤੱਕ ਸੀਮਤ ਕਰਨ ਲਈ ਹੋਰ ਵੀ ਤੁਰੰਤ ਕਾਰਵਾਈ ਕਰਨ ਦੀ ਲੋੜ ਨੂੰ ਦਰਸਾਉਂਦੇ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਐਂਥਨੀ ਅਲਬਨੀਜ਼ੀ ਸਰਕਾਰ ਪੈਸੀਫਿਕ ਟਾਪੂ ਦੇਸ਼ਾਂ ਨੂੰ ਜਲਵਾਯੂ ਪਰਿਵਰਤਨ ਪ੍ਰਤੀ ਜਵਾਬ ਦੇਣ ਵਿੱਚ ਮਦਦ ਕਰਨ ਲਈ ਨੀਤੀਆਂ ਲਾਗੂ ਕਰਨ ਲਈ ਕੰਮ ਕਰੇਗੀ।
Countries like Tuvalu that are completely flat, it's already bad. The situation is dire. We believe in the goodwill of mankind and human beings, but especially of our partners in the Pacific, to do the right thing. I certainly hope the incoming government of Australia would hear better the voices of Pacific Island countries.
ਇਸੇ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੂੰ ਯੂਕਰੇਨ ਦੀ ਰਾਜਧਾਨੀ ਦਾ ਦੌਰਾ ਕਰਨ ਦੇ ਸੱਦੇ ਦੀ ਉਮੀਦ ਕੀਤੀ ਜਾ ਸਕਦੀ ਹੈ। ਆਸਟ੍ਰੇਲੀਆ ਵਿੱਚ ਯੂਕਰੇਨ ਦੇ ਰਾਜਦੂਤ ਵਾਸਿਲ ਮਾਇਰੋਸ਼ਨੀਚੈਕ ਦਾ ਕਹਿਣਾ ਹੈ ਕਿ ਜਲਦੀ ਹੀ ਸ਼੍ਰੀ ਐਲਬਨੀਜ਼ੀ ਅਤੇ ਰਾਸ਼ਟਰਪਤੀ ਵਲਾਦਿਮੀਰ ਜ਼ੇਲੈਂਸਕੀ ਵਿਚਕਾਰ ਇੱਕ ਕਾਲ ਹੋਵੇਗੀ ਅਤੇ ਇੱਕ ਅਧਿਕਾਰਤ ਸੱਦਾ ਦਿੱਤਾ ਜਾਵੇਗਾ। ਸ਼੍ਰੀ ਮਾਇਰੋਸ਼ਨੀਚੈਕ ਨੇ ਵਿਦੇਸ਼ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਕੁਝ ਦਿਨ ਪਹਿਲਾਂ ਲੇਬਰ ਪਾਰਟੀ ਦੇ ਪੈਣੀ ਵੋਂਗ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਕਿਹਾ ਕਿ ਉਹ ਯੂਕਰੇਨ ਬਾਰੇ ਆਸਟ੍ਰੇਲੀਆ ਦੀ ਨੀਤੀ ਵਿੱਚ ਬਦਲਾਅ ਦੀ ਉਮੀਦ ਨਹੀਂ ਕਰ ਰਹੇ। ਕੁਈਨਜ਼ਲੈਂਡ ਫਲੂ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਦੇ ਵਿਚਕਾਰ ਆਪਣੇ ਨਿਵਾਸੀਆਂ ਨੂੰ ਫਲੂ ਦੇ ਮੁਫਤ ਟੀਕੇ ਪ੍ਰਦਾਨ ਕਰੇਗਾ। ਪ੍ਰੀਮੀਅਰ ਐਨਾਸਟਾਸੀਆ ਪਾਲੇਸ਼ੇ ਦਾ ਕਹਿਣਾ ਹੈ ਕਿ 141 ਲੋਕ ਇਨਫਲੂਐਂਜ਼ਾ ਨਾਲ ਹਸਪਤਾਲ ਵਿੱਚ ਦਾਖਲ ਨੇ ਅਤੇ ਇਹ ਪਿਛਲੇ ਹਫ਼ਤੇ ਤੋਂ ਇੱਕ ਨਾਟਕੀ ਢੰਗ ਨਾਲ ਵੱਧ ਰਿਹਾ ਹੈ, ਜੋ ਕਿ 1848 ਮਾਮਲਿਆਂ ਤੋਂ ਵੱਧ ਕੇ 4282 ਮਾਮਲਿਆਂ ਤੱਕ ਪਹੁੰਚ ਗਿਆ ਹੈ। ਪ੍ਰੀਮੀਅਰ ਨੇ ਪੁਸ਼ਟੀ ਕੀਤੀ ਹੈ ਕਿ ਕੱਲ੍ਹ ਮੰਗਲਵਾਰ 24 ਮਈ ਤੋਂ ਸ਼ੁਰੂ ਹੋ ਕੇ 30 ਜੂਨ ਤੱਕ ਹਰ ਕਿਸੇ ਨੂੰ GP ਅਤੇ ਫਾਰਮੈਸੀਆਂ ਤੋਂ ਇੱਕ ਟੀਕਾ ਮੁਫਤ ਦਿੱਤਾ ਜਾਵੇਗਾ।
Now why are we doing this? Because we are seeing the impacts on our hospitals, and if we don't get a vaccinated community with the flu vaccine, we are going to see escalating numbers in our hospitals. So we need to do a preemptive strike now. We need to make sure we have this preventative measure in place.
ਬਜ਼ੁਰਗ ਦੇਖਭਾਲ ਦੇ ਲੀਡਰ ਆਉਣ ਵਾਲੀ ਐਂਥਨੀ ਐਲਬਨੀਜ਼ੀ ਸਰਕਾਰ ਨੂੰ ਕੋਵਿਡ-19 ਦੇ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਲਈ ਹੋਰ ਕੁਝ ਕਰਨ ਦਾ ਸੱਦਾ ਦੇ ਰਹੇ ਨੇ। ਪ੍ਰੋਵਾਈਡਰ ਕੈਥੋਲਿਕ ਹੈਲਥ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਇਸ ਦੀਆਂ ਸੁਵਿਧਾਵਾਂ ਨੂੰ ਲਾਗ ਨੂੰ ਰੋਕਣ ਦੇ ਵਾਧੂ ਖਰਚਿਆਂ ਨੂੰ ਪੂਰਾ ਕਰਨ ਲਈ ਸਹਾਇਤਾ ਦੀ ਲੋੜ ਹੈ, ਜੋ ਕਿ ਰਾਸ਼ਟਰਮੰਡਲ ਦੁਆਰਾ ਉਦੋਂ ਤੱਕ ਵਾਪਸ ਨਹੀਂ ਕੀਤੀ ਜਾਂਦੀ ਜਦੋਂ ਤੱਕ ਕੋਈ ਪ੍ਰਕੋਪ ਨਾ ਹੁੰਦਾ ਹੋਵੇ। ਆਸਟ੍ਰੇਲੀਅਨ ਏਜਡ ਕੇਅਰ ਕੋਲੈਬੋਰੇਸ਼ਨ ਇਹ ਵੀ ਚਾਹੁੰਦਾ ਹੈ ਕਿ ਨਵਾਂ ਪ੍ਰਧਾਨ ਮੰਤਰੀ ਆਪਣੇ ਪਹਿਲੇ 100 ਦਿਨਾਂ ਦੇ ਦਫ਼ਤਰ ਵਿੱਚ ਕੋਵਿਡ ਗ੍ਰਸਤ ਸੈਕਟਰ ਦੇ ਸੁਧਾਰਾਂ ਨੂੰ ਤਰਜੀਹ ਵਜੋਂ ਨਾਮਜ਼ਦ ਕਰੇ। ਬਜ਼ੁਰਗ ਦੇਖਭਾਲ ਖੇਤਰ ਵਿੱਚ ਕੋਵਿਡ-19 ਲਈ ਵਧੇ ਹੋਏ ਸਮਰਥਨ ਦੀ ਮੰਗ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਦੀਆਂ ਚੇਤਾਵਨੀਆਂ ਦੇ ਨਾਲ ਵੀ ਮੇਲ ਖਾਂਦੀ ਹੈ ਕਿ ਮਹਾਂਮਾਰੀ ਅਜੇ ਵੀ ਖਤਮ ਨਹੀਂ ਹੋਈ ਹੈ। ਟੈਡਰੋਸ ਅਡਾਨੋਮ ਗੈਬਰੀਓਸਿਸ ਦਾ ਕਹਿਣਾ ਹੈ ਕਿ ਓਮੀਕ੍ਰੋਨ ਵੇਵ ਦੇ ਸਿਖਰ ਤੋਂ ਬਾਅਦ ਰਿਪੋਰਟ ਕੀਤੇ ਮਾਮਲਿਆਂ ਵਿੱਚ ਗਿਰਾਵਟ ਦੇ ਬਾਵਜੂਦ ਸਰਕਾਰਾਂ ਨੂੰ ਆਪਣੇ ਪੈਰੇ ਨੂੰ ਘੱਟ ਕਰਨ ਵਿੱਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਸ਼੍ਰੀ ਗੈਬਰੀਓਸਿਸ ਦਾ ਕਹਿਣਾ ਹੈ ਕਿ ਟੈਸਟਿੰਗ ਅਤੇ ਸੀਕੁਐਂਸਿੰਗ ਵਿੱਚ ਕਮੀ ਦਾ ਮਤਲਬ ਹੈ ਕਿ ਲੋਕ ਵਾਇਰਸ ਦੇ ਵਿਕਾਸ ਨੂੰ ਅਣਦੇਖਿਆ ਕਰ ਰਹੇ ਨੇ।
ਇਨ ਮੈਨੀ ਕੰਟਰੀਜ਼ ਆਲ ਰੈਸਟ੍ਰਿਕਸ਼ਨਸ ਹੈਵ ਬੀਨ ਲਿਫਟਡ ਐਂਡ ਲਾਈਫ looks much like it did before the pandemic. So is it over? No, it's most certainly not over. I know that's not the message you want to hear, and it's definitely not the message I want to deliver.
ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਦੁਨੀਆ ਭਰ ਵਿੱਚ ਮੌਂਕੀ ਪੌਕਸ ਦੇ ਹੋਰ ਵੀ ਮਾਮਲੇ ਸਾਹਮਣੇ ਆ ਸਕਦੇ ਨੇ। ਸ਼੍ਰੀ ਗੈਬਰੀਓਸਿਸ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਬਿਮਾਰੀ ਦੇ ਫੈਲਾਅ ਨੂੰ ਰੋਕਣ ਦੇ ਤਰੀਕਿਆਂ ਬਾਰੇ ਹੋਰ ਜਾਣਕਾਰੀ ਸਾਂਝੀ ਕਰਨਗੇ। ਕੈਨੇਡਾ ਵਿੱਚ ਸ਼ਕਤੀਸ਼ਾਲੀ ਗਰਜਾਂ ਦੀ ਲੜੀ ਵਿੱਚ 8 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਤੂਫਾਨ ਨਾਲ ਸੰਬੰਧਿਤ ਜ਼ਿਆਦਾਤਰ ਮੌਤਾਂ ਉਦੋਂ ਹੋਈਆਂ ਜਦੋਂ ਲੋਕ ਦਰਖਤ ਡਿੱਗਣ ਨਾਲ ਪ੍ਰਭਾਵਿਤ ਹੋ ਗਏ। ਕਿਊਬੈਕ ਅਤੇ ਓਨਟਾਰੀਓ ਵਿੱਚ ਕਈ ਘੰਟਿਆਂ ਤੱਕ ਚੱਲੇ ਤੂਫਾਨ ਨੇ ਤਬਾਹੀ ਮਚਾ ਦਿੱਤੀ, ਜਿਸ ਵਿੱਚ 132 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਨੇਰੀਆਂ ਨੇ ਦਰਖਤ ਸਿੱਟ ਦਿੱਤੇ, ਬਿਜਲੀ ਦੇ ਖੰਭਿਆਂ ਨੂੰ ਉਖਾੜ ਦਿੱਤਾ ਅਤੇ ਕਈ ਟਰਾਂਸਮਿਸ਼ਨ ਟਾਵਰਾਂ ਨੂੰ ਤੋੜ ਦਿੱਤਾ। ਇਸ ਵੇਲੇ ਬਿਜਲੀ ਕੰਪਨੀਆਂ ਲਗਭਗ 5 ਲੱਖ ਲੋਕਾਂ ਲਈ ਬਿਜਲੀ ਬਹਾਲ ਕਰਨ ਲਈ ਮਸ਼ੱਕਤ ਕਰ ਰਹੀਆਂ ਨੇ। SBS ਅੱਜ 23 ਮਈ ਤੋਂ ਆਪਣਾ 6ਵਾਂ ਫ੍ਰੀ ਟੂ ਏਅਰ ਚੈਨਲ ਲਾਂਚ ਕਰ ਰਿਹਾ ਹੈ। SBS ਵਰਲਡ ਵਾਚ 30 ਦੇਸ਼ਾਂ ਤੋਂ ਅੰਤਰਰਾਸ਼ਟਰੀ ਸਮਾਚਾਰ ਸੇਵਾਵਾਂ ਦਾ ਪ੍ਰਸਾਰਣ ਕਰੇਗਾ ਅਤੇ ਲੋਕਾਂ ਨੂੰ ਉਹਨਾਂ ਦੀ ਪਸੰਦੀਦਾ ਭਾਸ਼ਾ ਵਿੱਚ ਵਿਸ਼ਵ ਦੀਆਂ ਖ਼ਬਰਾਂ ਤੱਕ ਪਹੁੰਚ ਕਰਨ ਦਾ ਮੌਕਾ ਦੇਵੇਗਾ। 24 ਘੰਟੇ ਚੱਲਣ ਵਾਲਾ ਇਹ ਚੈਨਲ SBS ਦੇ ਅਰਬੀ ਅਤੇ ਮੈਂਡਰਿਨ ਟੈਲੀਵਿਜ਼ਨ ਨਿਊਜ਼ ਬੁਲੇਟਿਨ ਦਾ ਵੀ ਨਵਾਂ ਘਰ ਹੋਵੇਗਾ। SBS ਵਰਲਡ ਵਾਚ ਚੈਨਲ 35 ਅਤੇ SBS ਔਨ ਡਿਮਾਂਡ 'ਤੇ ਉਪਲਬਧ ਹੈ। ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਨਿਊਜ਼ੀਲੈਂਡ ਵਾਰੀਅਰ ਸਟਾਰ ਸ਼ਨੇਲ ਹੈਰਿਸ ਟਵੀਟਾ ਨੇ ਸੀਜ਼ਨ ਦੇ ਅੰਤ 'ਤੇ NRL ਤੋਂ ਬ੍ਰੇਕ ਲੈਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਹੈ। ਉਹ ਕਹਿੰਦਾ ਹੈ ਕਿ ਉਹ ਇਹ ਸਮਾਂ ਯਾਤਰਾ ਕਰਨ ਅਤੇ ਲਿਖਣ ਲਈ ਵਰਤਣ ਦਾ ਇਰਾਦਾ ਕਰ ਰਿਹਾ ਹੈ। 23 ਸਾਲਾ ਖਿਡਾਰੀ ਨਿਊਜ਼ੀਲੈਂਡ ਦੇ ਚੋਟੀ ਦੇ ਖਿਡਾਰੀਆਂ ਵਿੱਚੋਂ ਇੱਕ ਹੈ, ਪਰ ਉਸਦਾ ਕਹਿਣਾ ਹੈ ਕਿ ਉਹ ਭਵਿੱਖ ਵਿੱਚ ਹੋਣ ਵਾਲੀਆਂ ਪੇਸ਼ੇਵਰ ਖੇਡਾਂ ਤੋਂ ਪੂਰੀ ਤਰ੍ਹਾਂ ਸੰਨਿਆਸ ਨਹੀਂ ਲੈ ਰਿਹਾ। ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕੀ ਡਾਲਰ ਦੇ ਮੁਕਾਬਲੇ 71 ਸੈਂਟ, ਭਾਰਤੀ ਰੁਪਏ ਦੇ ਮੁਕਾਬਲੇ 55 ਰੁਪਏ 16 ਪੈਸੇ ਅਤੇ ਪਾਕਿਸਤਾਨੀ ਕਰੰਸੀ ਦੇ ਮੁਕਾਬਲੇ 142 ਰੁਪਏ 74 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਏ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਤੇਜ਼ ਹਵਾਵਾਂ ਅਤੇ ਥੋੜੀਆਂ ਬਹੁਤ ਕਣੀਆਂ, ਤਾਪਮਾਨ 21 ਡਿਗਰੀ। ਐਡੀਲੇਡ ਬੱਦਲਾਂ ਦੀ ਚਾਦਰ, ਤਾਪਮਾਨ 22 ਡਿਗਰੀ। ਮੈਲਬਰਨ ਜ਼ਿਆਦਾਤਰ ਧੁੱਪ, ਤਾਪਮਾਨ 19 ਡਿਗਰੀ। ਹੋਬਾਰਟ ਅਤੇ ਕੈਨਬਰਾ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ ਕ੍ਰਮਵਾਰ 14 ਅਤੇ 17 ਡਿਗਰੀ। ਸਿਡਨੀ ਅਤੇ ਬ੍ਰਿਸਬੇਨ ਕਣੀਆਂ, ਤਾਪਮਾਨ ਕ੍ਰਮਵਾਰ 20 ਅਤੇ 22 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।